अंत न पावत देव श्रवय मौन इंद्र महाशिव जोग करी फुन बेद बिरंच विचार राहियो हर जाप न छाड्यो एक करी मथुरा जन कौ प्रभ दीन दयाल है संगत श्रेष्ठ निहाल करी रामदास गुरु जग तारन कौन गुर जोत अर्जन माहे तारी जग और न याहे महात्म मैं अवतार उजागर यान कियौन तिनके दुख कोटक दूर गए मथुरा जिन अमृत नाम पियौन ए पद्धत ते मत चू कह रे मन भेद बभेद न जान बियो प्रत्यक्ष हृदय गुर अर्जन कै हर पूर्ण ब्रह्म निवास लियो। परम सत्कार योग जुगो जुग अटल सतगुरु धन गुरु ग्रंथ साहब जी की पावन पवित्र हजूरी दे अंदर जुड़े हुए सतसंगी जान सरबत माई भाई गुरु सवारे गुरु प्यारियो गुरु की फतेह बुलाओ। वाहिगुरु जी का खालसा वाहिगुरु जी की फतेह। सतगुरु के दर घर के कीर्तनीए गुरमुख प्यारियां दी रसना द्वारा कीर्तन दा आनंद माणिया। उस तो उपरंत महान कौम दे विद्वान गुरमुख प्यारे सत्कारयोग ज्ञानी अमरीक सिंह जी चंडीगढ़ उन्हां दी रसना तो गुरमत दियां विचारां गौर इतिहास सतगुरु जी दे महान कीते हुए कारनामे गुरु का जो सानू उपदेश है उस दे प्रति जो विचार सरवण करवा रहे सन। अज धन गुरु अर्जन देव जी महाराज शहीदा दे सरताज सतगुरु जी उन्हां दा अज अवतार पुरब है। असी सतगुरां दा अवतार गुरपुरब भी मनाउणा है और नाल दी नाल गुरु ने जो साढ़े ते बख्शां कीतियां ने उन्हां बख्शां दा जिक्र भी करना जरूरी है। खालसा जी धन गुरु रामदास महाराज 1591 बिक्रमी कत्तकवादी दूज चूना मंडी लाहौर दी धरती जिथे सतगुरां दा अवतार होया माता दया कौर जी दी कुखों पिता बाबा हरदास जी दे ग्रह विखे ऐसे महान सतगुरु गरीब नवाज गुरु रामदास महाराज घर दी हालत कोई बहुती अमीर नहीं अत्यंत गरीबी दे रहण वाले घर विच हजूर दा अवतार होया है। माता दा साया सिर तो उठ गया पिता दा साया सिर तो उठ गया। सतगुरु जी की अजे उम्र कोई बहुती वड्डी नहीं बाल अवस्था वाले ने चौजी प्रीतम है। नानी मां बासर के गिल्ला नगर तो गई जदों घर विच पहुंची ना धी है ना जवाई है सुखां लद्दा दोता है हाणियां नाल खेड़दा है ना किसी ने बैठन नूं आखिया है वेड़े च खलोते खड़ा कीता होया मंजा ते उस मंजे नूं डाया उस दे उपर बैठ गई नानी मां सुखां लद्दा दोता खेड़दा है। कदे घर दे दरवाजे वल वेखदी है अज तीह जवाई दा घर बंद है कदे अपने पुत्र वल वेखदी है दोतरे वल है घुट के छाती ने लाया गोद विच लिया ਪਰ ਕਿਸੇ ਆਂਢ ਗੁਆਂਢ ਨੇ ਆ ਕੇ ਸੁੱਖ ਸਾਧ ਨਹੀਂ ਪੁੱਛੇ। ਮੇਰੇ ਸਤਿਗੁਰੂ ਦਾ ਹੁਕਮ ਹੈ, ਜਾ ਕਉ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇਣ। ਲਾਗੂ ਹੋਏ ਦੁਸ਼ਮਣਾਂ ਸਾਗ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ। ਆਖਿਰਕਾਰ ਨਾਨੀ ਮਾਤਾ ਅੱਖਾਂ ਚੋਂ ਪਾਣੀ ਦਾ ਆਹ ਮੁਹਾਰਾ ਵਹਿਣ ਚੱਲਿਆ। ਉਹ ਤੁਪਕੇ ਕੁਛ ਦੋ ਤਰੇ ਦੇ ਕੱਪੜਿਆਂ ਤੇ ਵੀ ਆਣ ਡਿੱਗੇ। ਕਦੇ ਮਾਂ ਵੱਲ ਵੇਖਦੇ ਨੇ ਨਾਨੀ ਵੱਲ, ਤੇ ਕਦੇ ਬਾਹਰ ਹਾਣੀਆਂ ਨੂੰ ਖੇਡਦਿਆਂ ਨੂੰ ਵੇਖਦੇ ਨੇ। ਕੋਈ ਸਮੇਂ ਬਾਅਦ ਨਾਨੀ ਮਾਂ ਨੇ ਮੰਜਾ ਖੜਾ ਕੀਤਾ, ਦੋ ਤਰੇ ਨੂੰ ਉਂਗਲੀ ਲਾਇਆ ਤੇ ਆਪਣੇ ਨਗਰ ਬਾਸਰ ਕੇ ਗਿੱਲਾਂ ਵਿਖੇ ਲੈ ਆਈ। ਜਿੱਥੇ ਸਤਿਗੁਰੂ ਦਾ ਆਪਣਾ ਘਰ ਬਹੁਤਾ ਅਮੀਰ ਨਹੀਂ ਸੀ, ਉੱਥੇ ਨਾਨਕਾ ਘਰ ਵੀ ਬਹੁਤਾ ਅਮੀਰ ਨਹੀਂ। ਨਾਨੀ ਮਾਂ ਵੀ ਛਾਬਾ ਛੋਲਿਆਂ ਦਾ ਕੁੰਗਣੀਆਂ ਦਾ ਉਬਾਲ ਕੇ ਭਰ ਦਿੰਦੀ, ਸਾਰਾ ਦਿਨ ਹੋਕਾ ਦੇ ਦੇ ਕੇ ਕੁੰਗਣੀਆਂ ਵੇਚਿਆ ਕਰਦੇ। ਸੰਗਤ ਜੋਟੀਆਂ ਸ਼ਬਦ ਪੜ੍ਹਦੀ ਗੋਇੰਦਵਾਲ ਦੀ ਸੰਗਤ, ਔਰ ਪਿੱਛੋਂ ਲਾਹੌਰ ਬੰਨਿਓ ਸੰਗਤ ਆਉਂਦੀ ਹੋਈ ਨਾਲ ਇਕੱਠੇ ਰਲ ਕੇ ਜਾ ਰਹੇ ਨੇ। ਗੁਰੂ ਰਾਮਦਾਸ ਮਹਾਰਾਜ ਛੋਲੇ ਵੇਚ ਰਹੇ ਨੇ, ਕੁੰਗਣੀਆਂ ਵੇਚ ਰਹੇ ਨੇ। ਤਰਕਾਲ ਦਰਸੀ ਇੱਕ ਗੁਰਸਿੱਖ ਨੇ ਦਰਸ਼ਨ ਕੀਤੇ, ਉਹਨੇ ਦੋਵੇਂ ਹੱਥ ਜੋੜ ਕੇ ਝੋਲੀ ਅੱਡੀ, ਆਖਿਆ ਮੇਰੀ ਝੋਲੀ 'ਚ ਇਹ ਛੋਲੇ ਪਾਓ, ਕੁੰਗਣੀਆਂ ਪਾਓ। ਬੁੱਕ ਭਰ ਕੇ ਪਾਇਆ ਤੇ ਉਸਨੇ ਆਖਿਆ ਮੈਂ ਜਨਮਾਂ ਜਨਮਾਤਰਾਂ ਦਾ ਭੁੱਖਾ ਹਾਂ, ਹੋਰ ਕਿਰਪਾ ਕਰੋ, ਹੋਰ ਕਿਰਪਾ ਕਰੋ। ਖੀਰ ਛਾਬਾ ਪਲਟ ਦਿੱਤਾ। ਗਰੀਬ ਨਵਾਜ ਸੰਗਤ ਦੇ ਨਾਲ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਆਏ, ਜਿਸ ਅਸਥਾਨ ਤੇ ਧੰਨ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਦਾ ਜਨਮ ਅਸਥਾਨ ਵੀ ਸ੍ਰੀ ਉਹ ਨਗਰ ਬਾਸਰ ਕੇ ਗਿੱਲਾਂ, ਜਿੱਥੇ ਗੁਰੂ ਰਾਮਦਾਸ ਦਾ ਨਾਨਕਾ ਘਰ ਹੈ, ਇਸ ਥਾਂ ਤੇ ਆ ਕੇ ਜੋ ਉਹਨਾਂ ਨੇ ਮਹਾਨ ਸੇਵਾ ਲੱਕ ਬੰਨ ਕੇ ਕੀਤੀ। ਹਜ਼ੂਰ ਸੱਚੇ ਪਾਤਸ਼ਾਹ ਪਰ ਜੋਬਨ ਅਵਸਥਾ ਵਿੱਚ ਆਏ, ਧੰਨ ਗੁਰੂ ਰਾਮਦਾਸ ਮਹਾਰਾਜ ਨੇ ਆਪਣੀ ਸਪੁੱਤਰੀ ਛੋਟੀ ਬੀਬੀ ਭਾਨੀ ਦਾ ਰਿਸ਼ਤਾ ਸਤਿਗੁਰੂ ਰਾਮਦਾਸ ਮਹਾਰਾਜ ਦੇ ਨਾਲ ਕੀਤਾ। ਮੈਂ ਸੰਖੇਪ ਸ਼ਬਦਾਂ 'ਚ ਤੁਹਾਡੇ ਇਤਿਹਾਸ ਦੇ ਬੇਨਤੀ ਕਰ ਰਿਹਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਸ ਘਰ ਦੇ ਜੁਆਈ ਬਣੇ, ਲੇਕਿਨ ਸੇਵਾ ਤੋਂ ਪਿੱਛੇ ਨਹੀਂ ਹਟੇ। ਹਰਿਦੁਆਰ ਦੀ ਯਾਤਰਾ ਤੇ ਜਾ ਰਹੇ ਸੀ, ਸੋਢੀਆਂ ਦੇ ਪਰਿਵਾਰ ਦੇ ਵਿੱਚੋਂ ਸਤਿਗੁਰੂ ਦੇ ਰਿਸ਼ਤੇਦਾਰ ਲਾਹੌਰ ਤੋਂ ਆਏ ਹੋਏ, ਖਿਆਲ ਕੀਤਾ ਸਾਡੇ ਪਰਿਵਾਰ ਦਾ ਮੈਂਬਰ ਹੈ, ਇੱਥੇ ਸੇਵਾ ਕਰਦਾ ਤੇ ਰਾਤ ਇਹਦੇ ਕੋਲ ਕੱਟ ਕੇ ਜਾਂਦੇ ਹੈ। ਜਦੋਂ ਸਤਿਗੁਰਾਂ ਕੋਲ ਆਏ, ਗੁਰੂ ਰਾਮਦਾਸ ਮਹਾਰਾਜ ਕਾਰ ਸੇਵਾ ਜੁੱਟੇ ਹੋਏ, ਲੀੜੇ ਵੀ ਮਿੱਟੀ ਨਾਲ ਲਿਬੜੇ ਹੋਏ, ਸਿਰ ਤੇ ਟੋਕਰੀ ਵਾਲੀ ਮਿੱਟੀ ਵਾਲੀ ਟੋਕਰੀ ਸਿਰ ਤੇ ਚੁੱਕੀ ਕਾਰ ਸੇਵਾ ਕਰ ਰਹੇ ਨੇ। ਸੋਢੀਆਂ ਨੇ ਆ ਕੇ ਵੇਖਿਆ, ਬੜੇ ਹੈਰਾਨ ਹੋਏ ਤੇ ਸਤਿਗੁਰਾਂ ਨੂੰ ਜਾ ਬੇਨਤੀ ਕੀਤੀ, ਗੁਰੂ ਅਮਰਦਾਸ ਭਾਵੇਂ ਇਹ ਅਨਾਰ ਤੇ ਯਤੀਮ ਹੋ ਗਏ ਨੇ, ਇਹਨਾਂ ਨੂੰ ਪਤਾ ਨਹੀਂ ਵੀ ਸਹੁਰੇ ਘਰ 'ਚ ਕਿਸ ਮਾਣ ਸਤਿਕਾਰ ਨਾਲ ਰਹੀਦਾ ਹੈ, ਕਿੰਨਾ ਮਾਣ ਤਾਣ ਹੁੰਦਾ ਬੰਦੇ ਨੂੰ ਸਹੁਰੇ ਪਰਿਵਾਰ ਦਾ। ਅਸੀਂ ਸੋਢੀ ਲੋਕ ਤੁਹਾਡੇ ਘਰ ਦਾ ਜੁਆਈ ਭਾਈ, ਤੇ ਤੁਸੀਂ ਉਹਨੂੰ ਟੋਕਰੀ ਢੋਣ ਤੇ ਲਾਇਆ ਹੋਇਆ ਤੇ ਲੀੜੇ ਵੀ ਮਿੱਟੀ ਨਾਲ ਲਿਬੜੇ ਹੋਏ ਨੇ। ਸਤਿਗੁਰੂ ਗਰੀਬ ਨਵਾਜ ਨੇ ਆਖਿਆ ਕੋਈ ਗੱਲ ਨਹੀਂ, ਪੁੱਛਦੇ ਹੈ। ਜਦੋਂ ਗੁਰੂ ਰਾਮਦਾਸ ਕੋਲ ਆਏ, ਸਤਿਗੁਰੂ ਕਹਿਣਗੇ ਤੁਹਾਡੇ ਲਾਹੌਰ ਦੇ ਭਰਾ ਆਏ ਨੇ, ਇਹਨਾਂ ਨੂੰ ਮਿਲੋ। ਉਹਨਾਂ ਨੇ ਉਹੀ ਸ਼ਬਦ ਫੇਰ ਦੁਹਰਾਏ ਤੇ ਹੱਥ ਜੋੜ ਕੇ ਆਖਿਆ ਸਤਿਗੁਰੂ ਜੀ, ਇਹਨਾਂ ਲੋਕਾਂ ਨੂੰ ਕੀ ਪਤਾ ਹੈ, ਇਹ ਕੇਵਲ ਦੁਨੀਆਦਾਰੀ ਦੀ ਅੱਖ ਨਾਲ ਵੇਖਦੇ ਨੇ, ਮਾਲਕ ਮੈਂ ਇਹਨੂੰ ਸਹੁਰਾ ਘਰ ਨਹੀਂ, ਇਹਨੂੰ ਮੁਕਤੀ ਦਾ ਦਰ ਸਮਝਦਾ ਹਾਂ। ਐਸੀ ਮਹਾਨ ਸੇਵਾ ਲਗਨ ਦੇ ਨਾਲ, ਇਹ ਨਹੀਂ ਵੀ ਮੈਂ ਗੁਰੂ ਘਰ ਦਾ ਜਵਾਈ ਭਾਈ ਤੇ ਹੁਣ ਮੈਨੂੰ ਟੋਕਰੀ ਚੁੱਕਣ ਦੀ ਕੀ ਲੋੜ ਹੈ। ਰਾਤ ਦਿਨ ਦੀ ਮਿਹਨਤ ਮੁਸ਼ਕਤ ਕੀਤੇ, ਆਖਿਰਕਾਰ ਉਹ ਦਿਨ ਆਇਆ ਜਿਸ ਦਿਨ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਗੁਰਤਾ ਗੱਦੀ ਦੇ ਸਿੰਘਾਸਣ ਤੇ ਗੁਰੂ ਰਾਮਦਾਸ ਨੂੰ ਬਿਠਾਇਆ। ਪੰਜ ਪੈਸੇ ਨਾਲੀਏਰ ਅੱਗੇ ਰੱਖਿਆ, ਸਾਰੇ ਪਰਿਵਾਰ ਨੂੰ ਆਖਿਆ ਵੀ ਇਹਨਾਂ ਦੇ ਚਰਨਾਂ ਤੇ ਮੱਥਾ ਟੇਕੋ। ਸਤਿਗੁਰੂ ਨੇ ਆਓ ਮੱਥਾ ਟੇਕਿਆ, ਪ੍ਰਕਰਮਾ ਕੀਤੇ, ਸਾਰੇ ਪਰਿਵਾਰ ਨੂੰ ਆਗਿਆ ਕੀਤੀ, ਸਾਰਾ ਪਰਿਵਾਰ ਮੱਥਾ ਟੇਕੋ। ਭਾਈ ਮੋਹਰੀ ਜੀ ਨੇ ਵੀ ਮੱਥਾ ਟੇਕਿਆ, ਨੌ ਰਾਣੀਆਂ ਨੇ ਮੱਥਾ ਟੇਕਿਆ ਸਤਿਗੁਰਾਂ ਦੇ, ਔਰ ਗੁਰੂ ਕੇ ਮਹਿਲਾ ਨੇ ਵੀ ਮੱਥਾ ਟੇਕਿਆ। ਪਰ ਮੋਹਨ ਨੇ ਆਖਿਆ ਮੈਂ ਮੱਥਾ ਨਹੀਂ ਟੇਕਣਾ, ਸਤਿਗੁਰਾਂ ਦਾ ਵੱਡਾ ਸਾਹਿਬਜ਼ਾਦਾ ਹੈ, ਨਾਲੇ ਸਾਡੇ ਘਰ ਦੀ ਗੁਰਤਾ ਗੱਦੀ ਲੈ ਗਏ ਨੇ, ਉਲਟਾ ਅਸੀਂ ਮੱਥਾ ਟੇਕੀਏ, ਮੈਂ ਮੱਥਾ ਨਹੀਂ ਟੇਕਾਂਗਾ। ਸਤਿਗੁਰੂ ਕਹਿਣਗੇ ਅਫਾਰਾ ਰਹੇਗਾ, ਅਫਰਿਆ ਹੀ ਰਹੇਗਾ। ਮੋਹਨ ਨੂੰ ਅਫਰੇਵੇਂ ਦੀ ਬਿਮਾਰੀ ਰਹੀ। ਧੰਨ ਗੁਰੂ ਅਰਜਨ ਸਾਹਿਬ ਜਦੋਂ ਪੋਥੀਆਂ ਲੈਣ ਗਏ ਸੀ ਉਦੋਂ ਗੋਡੀ ਹੱਥ ਲਾਇਆ ਸੀ, ਫਿਰ ਅਫਰੇਵਾਂ ਦੂਰ ਹੋਇਆ ਸੀ। ਤੁਸੀਂ ਕਈ ਵਾਰ ਸੁਣਿਆ ਹੋਣਗੇ ਗੁਰੂ ਕੀ ਬਾਣੀ ਦੇ ਅੰਦਰ ਕਿ ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਹੈ ਪੈਰੀ ਪਾਏ ਜੀਓ। ਬਾਬਾ ਮੋਹਰੀ ਜੀ ਤਾਂ ਸਤਿਗੁਰਾਂ ਦੇ ਸਨਮੁਖ ਰਹੇ, ਲੇਕਿਨ ਮੋਹਨ ਨੇ ਜਵਾਬ ਦਿੱਤਾ ਵੀ ਮੈਂ ਮੱਥਾ ਨਹੀਂ ਟੇਕਣਾ। ਧੰਨ ਗੁਰੂ ਰਾਮਦਾਸ ਮਹਾਰਾਜ ਗੁਰਤਾ ਗਦੀ ਦੇ ਸਿੰਘਾਸਣ ਤੇ ਬੈਠੇ, ਐਸੀਆਂ ਰਹਿਮਤਾਂ ਸਤਿਗੁਰਾਂ ਨੇ ਵਰਤਾਈਆਂ। ਹਜ਼ੂਰ ਚੋਜੀ ਪ੍ਰੀਤਮ ਦੇ ਗ੍ਰਹਿ ਵਿਖੇ 1610 ਵਿੱਚ ਹਜ਼ੂਰ ਦੀ ਸ਼ਾਦੀ ਹੋਈ ਸੀ। 1615 ਬਿਕਰਮ ਵਿੱਚ ਵੱਡਾ ਸਾਹਿਬਜ਼ਾਦਾ ਬਾਬਾ ਪਿਰਥੀ ਚੰਦ ਜੀ ਦਾ ਜਨਮ ਹੋਇਆ। 1618 ਬਿਕਰਮ ਵਿੱਚ ਛੋਟੇ ਸਾਹਿਬਜ਼ਾਦੇ ਬਾਬਾ ਮਹਾਂਦੇਵ ਜੀ ਦਾ ਜਨਮ ਹੋਇਆ। 1620 ਵਿਸਾਖ ਵਧੀ 7 ਸ੍ਰੀ ਗੋਇੰਦਵਾਲ ਦੀ ਧਰਤੀ ਤੇ ਧੰਨ ਗੁਰੂ ਅਰਜਨ ਸਾਹਿਬ ਜਿਨ੍ਹਾਂ ਦਾ ਅਵਤਾਰ ਪੁਰਬ ਹੈ, ਅਵਤਾਰ ਦਿਹਾੜਾ ਮਨਾ ਰਹੇ ਆਪਾਂ ਸਤਿਗੁਰਾਂ ਦਾ। ਸਾਨੂੰ ਗੁਰਪੁਰਬ ਮਨਾਉਣੇ ਚਾਹੀਦੇ ਨੇ ਔਰ ਸਾਹਿਬਾਂ ਦੀ ਯਾਦ 'ਚ ਸਾਨੂੰ ਜੁੜਨਾ ਵੀ ਚਾਹੀਦਾ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਦਾ ਅਵਤਾਰ ਹੋਇਆ ਅਤੇ ਗਰੀਬਨ ਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਭੱਟਾਂ ਨੇ ਇੰਨੀ ਸ਼ਰਧਾ ਭਾਵਨਾ ਨਾਲ ਬਚਨ ਕਹਿ ਵੀ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੁਸੀਂ ਜਨਮ ਤੋਂ ਲੈ ਕੇ ਹੀ ਸਤਿਗੁਰੂ ਜੀ ਬ੍ਰਹਮ ਸਰੂਪ ਦਾ ਦੀ ਪਹਿਚਾਣ ਕੀਤੀ ਤੇ ਅਖੀਰ ਉਸ ਮਾਲਕ ਦਾ ਸਰੂਪ ਹੋ, ਤੁਹਾਡਾ ਤੇ ਨਿਰੰਕਾਰ ਦਾ ਫਰਕ ਹੀ ਕੋਈ ਨਹੀਂ। ਐਸੇ ਮਹਾਨ ਗੁਰੂ ਅਰਜਨ ਦੇਵ 18 ਸਾਲ ਦੀ ਸਤਿਗੁਰੂ ਦੀ ਉਮਰ ਹੋਈ, 1638 ਬਿਕਰਮੀ ਦਾ ਸਮਾਂ ਆਇਆ। ਪਿਤਾ ਗੁਰੂ ਰਾਮਦਾਸ ਮਹਾਰਾਜ ਨੇ ਗੁਰਤਾ ਗਦ ਦੇ ਸਿੰਘਾਸਣ ਤੇ ਛੋਟੇ ਸਾਹਿਬਜ਼ਾਦੇ ਨੂੰ ਬਿਠਾਇਆ। ਚੋਜੀ ਪ੍ਰੀਤਮ ਸਤਿਗੁਰੂ ਆਪ ਜੋਤੀ ਜੋਰ ਸ੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਸਤਿਗੁਰੂ ਜੋਤੀ ਜੋਰ ਸਮਾਏ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਵੱਡਾ ਪ੍ਰਾਤਾ ਇੰਨਾ ਇਰਖਾਲੂ ਰਿਹਾ ਔਰ ਇੰਨੇ ਵੈਰ ਵਿਰੋਧ ਸਤਿਗੁਰਾਂ ਦੇ ਉੱਪਰ ਕਰਦਾ ਰਿਹਾ ਜਿਹੜੇ ਕਹਿਣ ਤੋਂ ਵੀ ਪਰੇ ਹਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤਸਰ ਦੀ ਪਿਤਾ ਜੀ ਵੱਲੋਂ ਵਸਾਈ ਹੋਈ ਨਗਰੀ 1643 ਬਿਕਰਮ ਵਿੱਚ ਇੱਕ ਸਰੋਵਰ ਦੀ ਸੇਵਾ ਆਰੰਭ ਕਰਵਾਈ ਔਰ ਉਸ ਦੀ ਸੇਵਾ ਸਤਿਗੁਰਾਂ ਨੇ ਕਰਵਾ ਕੇ ਪਹਿਲਾ ਸਰੋਵਰ ਉੱਥੇ ਆਰੰਭ ਕਰਵਾਇਆ ਸੀ ਅੰਮ੍ਰਿਤਸਰ ਸਾਹਿਬ, ਜਿਹਨੂੰ ਸੰਤੋਖਸਰ ਦਾ ਸਰੋਵਰ ਕਹਿੰਦੇ ਹੋ। ਸਤਿਗੁਰੂ ਜੀ ਨੇ ਸੰਤੋਖਸਰ ਸਰੋਵਰ ਦੀ ਸੇਵਾ ਆਰੰਭ ਕਰਵਾਈ 1643 ਵਿੱਚ। 1645 ਬਿਕਰਮੀ ਦੇ ਅੰਦਰ ਸਤਿਗੁਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ਦੀ ਸੇਵਾ ਕਰਵਾਈ, ਅੰਮ੍ਰਿਤ ਸਰੋਵਰ ਜਿਸ ਨੂੰ ਅੰਮ੍ਰਿਤਸਰ ਸਾਹਿਬ ਦਾ ਪਵਿੱਤਰ ਸਰੋਵਰ ਆਪਾਂ ਦਰਸ਼ਨ ਕਰਕੇ ਨਿਹਾਲ ਹੁੰਦੇ ਹਾਂ। ਭਾਵੇਂ ਤੁਸੀਂ ਸੈਂਕੜੇ ਕੁਆਂ ਦੂਰ ਬੈਠੇ ਹੋ ਪਰ ਸਿੱਖ ਅੱਜ ਵੀ ਦੋ ਵੇਲੇ ਅਰਦਾਸ ਕਰਦਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਦੀ ਚਾਹਨਾ ਮਨ 'ਚ ਰੱਖਦਾ ਹੈ। ਉਹ ਸਰੋਵਰ ਦੀ ਸੇਵਾ ਆਰੰਭ ਕਰਵਾਈ। 1647 ਬਿਕਰਮੀ 'ਚ ਸਤਿਗੁਰਾਂ ਨੇ ਇੱਕ ਮਹਾਨ ਵੱਡਾ ਸਰੋਵਰ, ਜਿੰਨੇ ਸਰੋਵਰ ਨੇ ਸਾਰਿਆਂ 'ਚੋਂ ਵੱਡਾ ਸਰੋਵਰ ਹੈ ਤਰਨ ਤਾਰਨ ਸਾਹਿਬ ਦਾ ਸਰੋਵਰ ਆਬਾਦ ਸਤਿਗੁਰਾਂ ਨੇ ਵਸਾਇਆ, ਉਸ ਦੀ ਸੇਵਾ ਸੰਭਾਲ ਕਰਵਾਈ। ਗਰੀਬ ਨਿਵਾਜ ਨੂੰ ਨਗਰੀ ਵਸਾਈ ਔਰ ਹਰ ਧਰਮ ਦੇ ਲੋਕਾਂ ਨੂੰ ਜੀਓ ਆਇਆ ਕਹਿ ਕੇ ਗੱਲ ਨਾਲ ਲਾਇਆ। ਫਿਰ ਸਤਿਗੁਰੂ ਕੋਈ ਸਮੇਂ ਵਾਸਤੇ ਦੁਆਬੇ ਦੀ ਧਰਤੀ 'ਤੇ ਗਏ ਔਰ ਡੱਲਾ ਨਿਵਾਸੀ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਗੁਰੂ ਅਰਜਨ ਦੇਵ ਡੱਲੇ ਨਗਰ ਵਿੱਚ ਪਹੁੰਚੇ। ਸਤਿਗੁਰਾਂ ਦੇ ਸੁੰਦਰ ਦੀਵਾਨ ਸਜਦੇ, ਸਜੇ ਹੋਏ ਦੀਵਾਨ ਦੇ ਅੰਦਰ ਹਰ ਤਰ੍ਹਾਂ ਦੇ ਲੋਕ ਆ ਕੇ ਦਰਸ਼ਨ ਦੀਦਾਰ ਕਰਦੇ, ਗੁਰੂ ਦੀ ਰਸਨਾ ਤੇ ਅੰਮ੍ਰਿਤ ਬੋਲ ਨਿਕਲੇ ਹੋਏ ਔਰ ਹਿਰਦੇ 'ਚ ਵਸਾਉਂਦੇ ਤੇ ਇੱਕ ਬਣੇ ਗੁਰੂ ਕਾ ਲੰਗਰ ਚੱਲ ਰਿਹਾ ਹੈ। ਇੱਕ ਬਣੇ ਲੰਗਰ ਹੈ ਦੁਨੀਆ ਪੇਟ ਦੀ ਪੂਰਤੀ ਵਾਸਤੇ, ਮਨ ਦੀ ਖੁਰਾਕ ਵਾਸਤੇ ਗੁਰੂ ਦੇ ਉਪਦੇਸ਼ ਦਾ ਲੰਗਰ ਵਰਤਦਾ ਹੈ। ਜਲੰਧਰ ਦਾ ਸੂਬਾ ਹਜ਼ੂਰ ਦੇ ਦਰਸ਼ਨ ਦੀਦਾਰ ਕਰਨ ਲਈ ਆਇਆ, ਉਹਨੇ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕੀਤੇ, ਸੰਗਤਾਂ ਦਾ ਠਾਠਾ ਮਾਰਦਾ ਪਿਆਰ ਵੇਖਿਆ, ਲੰਗਰ ਚ ਬੈਠ ਕੇ ਲੰਗਰ ਛਕਿਆ, ਹੈਰਾਨ ਹੋਇਆ। ਉਹਨੇ ਹੱਥ ਜੋੜ ਕੇ ਆਖਿਆ, ਦਾਤਾ ਦੁਆਬੇ ਦੀ ਧਰਤੀ ਤੇ ਤੁਸੀਂ ਆਏ ਹੋ, ਚਰਨ ਪਾਏ ਨੇ ਤੇ ਕੋ ਚਰਨ ਪਾਉਣ ਦੀ ਮਿੱਠੀ ਯਾਦਗਾਰ ਵੀ ਸਥਾਪਿਤ ਕਰੋ। ਸਤਿਗੁਰਾਂ ਨੇ ਉਹਦੀ ਬੇਨਤੀ ਪ੍ਰਵਾਨ ਕੀਤੀ। 1650 ਬਿਕਰਮ ਚ ਲੱਕੜ ਦੀ ਮੋਹੜੀ ਗੱਡ ਕੇ ਸਤਿਗੁਰਾਂ ਨੇ ਨਗਰ ਵਸਾਇਆ, ਜਿਸ ਨੂੰ ਕਰਤਾਰਪੁਰ ਸਾਹਿਬ ਕਹਿੰਦੇ ਹੋ, ਦੁਆਬੇ ਵਾਲਾ ਜਲੰਧਰ ਵਾਲਾ ਕਰਤਾਰਪੁਰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਬਾਦ ਕੀਤਾ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਨਕਾ ਪਰਿਵਾਰ ਵੀ ਉੱਥੋਂ ਦਾ। ਗਰੀਬ ਨਵਾਜ ਸੱਚੇ ਪਾਤਸ਼ਾਹ ਚੌਜੀ ਪ੍ਰੀਤਮ ਫਿਰ ਅੰਮ੍ਰਿਤਸਰ ਸਾਹਿਬ ਆਏ। ਵੱਡੇ ਭਰਾ ਦੇ ਈਰਖਾ ਦਿਨ ਬ ਦਿਨ ਵੱਧਦੀ ਗਈ। ਆਖਿਰ ਸਤਿਗੁਰੂ ਕਹਿਣ ਲੱਗੇ, ਅਸੀਂ ਇਹ ਨਗਰ ਛੱਡ ਜਾਂਦੇ ਹਾਂ। ਸਤਿਗੁਰੂ ਪਰਿਵਾਰ ਸਮੇਤ ਇੱਥੇ ਇੱਥੋਂ ਨਗਰ ਛੱਡ ਕੇ ਵਡਾਲੀ ਨਗਰ ਹੈ ਸੰਨ ਸਾਹਿਬ ਬਾਸਰ ਕੇ ਜਾਂਦਿਆਂ ਹੋਇਆ ਰਸਤੇ ਵਿੱਚ ਆਉਂਦਾ ਹੈ। ਸਤਿਗੁਰੂ ਗਰੀਬ ਨਵਾਜ ਉਸ ਵਡਾਲੀ ਨਗਰ ਵਿੱਚ ਜਾ ਚਰਨ ਪਾਏ। ਉੱਥੇ ਰਹਿੰਦਿਆਂ ਹੋਇਆ ਹੀ 1652 ਬਿਕਰਮੀ ਨੂੰ ਹਾੜ ਵਧੀ ਏਕਮ ਵਾਲੇ ਦਿਨ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰੇ ਉਪਕਾਰੇ। ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਕਰੇ ਪੜ੍ਹੀਏ, ਗੁਰੂ ਦੀ ਕਿੰਨੀ ਕੁ ਵਡਿਆਈ ਹੈ ਇਹ ਦੋ ਸਿੱਖਾਂ ਨੇ ਸਾਨੂੰ ਬਿਆਨ ਕਰਕੇ ਦਿੱਤੇ। ਨਹੀਂ ਤੇ ਸ਼ਾਇਦ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਗੁਰੂ ਦੀ ਕਿੰਨੀ ਕੁ ਉਪਮਾ ਹੈ, ਸਿੱਖ ਨੇ ਕਿਸ ਤਰ੍ਹਾਂ ਵਡਿਆਈ ਕਰਨੀ ਹੈ। ਇੱਕ ਸਿੱਖ ਹੈ ਭਾਈ ਗੁਰਦਾਸ, ਦੂਜਾ ਸਿੱਖ ਹੈ ਭਾਈ ਨੰਦ ਲਾਲ। ਦੋ ਸਿੱਖਾਂ ਨੇ ਗੁਰੂ ਦੀ ਵਡਿਆਈ ਦੇ ਐਸੇ ਬੋਲ ਜਿਹੜੇ ਸਾਨੂੰ ਸਿੱਖਿਆ ਦਿੰਦੇ ਨੇ। ਗੁਰੂ ਕੇ ਪਿਆਰਿਆ, ਜੇ ਮਾਲਕ ਦਾ ਸਤਿਕਾਰ ਕਰਨਾ ਚਾਹੁੰਦਾ ਤੇ ਫਿਰ ਇਸ ਤਰੀਕੇ ਨਾਲ ਕਰ। ਔਰ ਭਾਈ ਗੁਰਦਾਸ ਸਾਹਿਬ ਜੀ ਨੂੰ ਪੜ੍ਹਨ ਵਾਲਿਆਂ ਜ਼ਰੂਰ ਪੜ੍ਹਿਆ ਹੋਵੇਗਾ, ਦਸਤਗੀਰ ਹੋਏ ਪੰਜ ਪੀਰ ਹਰ ਗੁਰ ਹਰ ਗੋਬਿੰਦ ਆ ਤੋਲਾ, ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹੋ ਅਡੋਲਾ, ਪੰਜ ਪਿਆਲੇ ਅਜਰ ਜਰ ਹੋਏ ਮਸਤਾਨ ਸੁਜਾਨ ਵਿਚੋਲਾ, ਤੁਰੀਆ ਚੜ੍ਹ ਜਿਣ ਪਰਮ ਤਤ ਸ਼ੈਵਰ ਤਾਰੇ ਕੋਲੋ ਕੋਲਾ, ਛਿਆ ਦਰਸ਼ਨ ਛਿਆ ਪੀੜੀਆਂ ਇਕਸ ਦਰਸ਼ਨ ਅੰਦਰ ਗੋਲਾ, ਜਤੀ ਸਤੀ ਸੰਤੋਖੀਆਂ ਸਿੱਧਨਾਥ ਅਵਤਾਰ ਵਿਰੋਲਾ, ਗਿਆਰ ਹੈ ਰੁਦਰ ਸਮੁੰਦਰ ਵਿੱਚ ਮਰ ਜੀਵੇ ਤੇ ਸਰਤਨਿਆ ਮੋਲਾ, ਬਾਰ ਹੈ ਸੋਲ ਹੈ ਮੇਲ ਕਰ ਵੀ ਇੱਕ ਹੀ ਚੜਾਓ ਹਿੰਡੋਲਾ, ਅੰਤਰ ਜਾਮੀ ਬਾਲਾ ਭੋਲਾ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ। ਕੋਈ ਸਮੇਂ ਬਾਅਦ ਹਜ਼ੂਰ 1653 ਵਿੱਚ ਛੇਹਰਟਾ ਨਗਰ ਸ੍ਰੀ ਗਰੀਬ ਨਵਾਜ ਨੇ ਵਸਾਇਆ। ਫਿਰ ਸਤਿਗੁਰੂ ਅੰਮ੍ਰਿਤਸਰ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆ ਸਤਿਗੁਰਾਂ ਦੇ ਪਾਸ ਅੰਮ੍ਰਿਤਸਰ ਨਿਵਾਸੀ ਸੰਗਤਾਂ ਪਹੁੰਚੀਆਂ, ਸਤਿਗੁਰੂ ਜੀ ਕਿਰਪਾ ਕਰਕੇ ਅੰਮ੍ਰਿਤਸਰ ਸਾਹਿਬ ਦਰਸ਼ਨ ਬਖਸ਼ੋ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਪਰਿਵਾਰ ਨੂੰ ਉਸ ਵੇਲੇ ਸਾਡੇ ਮਾਤਾ ਜੀ ਮਾਤਾ ਗੰਗਾ ਜੀ ਸਾਹਿਬਜ਼ਾਦੇ ਸਮੇਤ ਮਾਓ ਨਗਰ ਵਿਖੇ ਪੇਕੇ ਕਰ ਗਏ ਹੋਏ ਸਨ। ਸਤਿਗੁਰਾਂ ਨੇ ਸਿੱਖ ਨੂੰ ਹੁਕਮਨਾਮਾ ਲਿਖ ਕੇ ਭੇਜਿਆ ਔਰ ਜਿਸ ਦੇ ਬਚਨ ਸੀ ਧਨਾਸਰੀ ਮਹੱਲਾ ਪੰਜਵਾਂ, ਜਿਨ ਤੁਮ ਭੇਜੇ ਤਿੰਨ ਹੈ ਬੁਲਾਏ ਸੁਖ ਸਹਿਜ ਸੇਤੀ ਘਰ ਆਓ, ਅਣਦ ਮੰਗਲ ਗੁਣ ਗਾਓ ਸਹਿਜ ਤੁਨ ਨਿਹਚਲ ਰਾਜ ਕਮਾਓ, ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੋਖੀ ਹਰ ਆਪ ਨਿਵਾਰੇ ਅਪਦਾ ਪਹੀ ਬਤੀਤ। ਮਾਤ ਗੰਗਾ ਨੂੰ ਸੁਨੇਹਾ ਮਿਲਿਆ, ਹੁਕਮ ਮਿਲਿਆ, ਸਿਰ ਤੇ ਰੱਖਿਆ, ਸਾਹਿਬਜ਼ਾਦੇ ਨੂੰ ਨਾਲ ਲਿਆ ਤੇ ਵਾਪਸ ਆ ਗਏ। ਸਤਿਗੁਰੂ ਪਰਿਵਾਰ ਸਮੇਤ ਅੰਮ੍ਰਿਤਸਰ ਸਾਹਿਬ ਆਏ। ਉਹ ਸਮੇਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਬੇਅੰਤ ਸ਼ਬਦ ਵੀ ਉਚਾਰੇ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ, ਬੇਅੰਤ ਸ਼ਬਦ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਵਰਤੇ। ਇੱਥੇ ਰਹਿੰਦਿਆਂ ਸੰਗਤ ਦਾ ਭਲਾ ਕਰਦਿਆਂ ਕਰਦਿਆਂ ਪਤਾ ਲੱਗਾ ਵੀ ਲਾਹੌਰ ਵਿੱਚ ਇੱਕ ਨਾ ਮੁਰਾਦ ਬਿਮਾਰੀ ਫੈਲ ਗਈ ਹੈ, ਮ੍ਰਿਤਕ ਸਰੀਰਾਂ ਦੀ ਸੰਭਾਲ ਨਹੀਂ ਕੋਈ ਕਰਨ ਨੂੰ ਤਿਆਰ, ਮਰੀਜ਼ਾਂ ਦਾ ਇਲਾਜ ਕਰਾਉਣ ਨੂੰ ਵੀ ਕੋਈ ਅੱਗੇ ਨਹੀਂ ਵਧ ਰਿਹਾ, ਐਸੀ ਛੂਤ ਬਿਮਾਰੀ ਦਾ ਖਤਰਾ ਹੈ। ਧੰਨ ਗੁਰੂ ਅਰਜਨ ਸਾਹਿਬ ਦੇ ਪਰਿਵਾਰ ਨਾਲ ਲਿਆ, ਉਹਨਾਂ ਬਿਮਾਰਾਂ ਦਾ ਇਲਾਜ ਕਰਵਾਇਆ ਤੇ ਮ੍ਰਿਤਕਾਂ ਦੀ ਜਾ ਕੇ ਸੰਭਾਲ ਵੀ ਕੀਤੀ ਲਾਹੌਰ ਦੀ ਧਰਤੀ ਤੇ। ਕੋਈ ਸਮਾਂ ਸਤਿਗੁਰੂ ਉੱਥੇ ਰਹਿ ਕੇ ਵਾਪਸ ਮੁੜ ਕੇ ਆਏ। ਗੁਰਬਾਣੀ ਚ ਵੱਡਾ ਭਾਰੀ ਮਿਲਗੋਬਾ ਪਾਉਣ ਦਾ ਯਤਨ ਕੀਤਾ ਜਾਣ ਲੱਗਾ, ਜਿਵੇਂ ਅੱਜ ਅਸੀਂ ਸ਼ਰਧਾ ਤੋਂ ਹੀਣੇ ਹੈ। ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਨਹੀਂ ਸੀ, ਗੁਟਕੇ ਤੇ ਪੋਥੀਆਂ ਦੇ ਰੂਪ ਵਿੱਚ ਬਾਣੀ ਸੀ, ਪਿਰਥੀ ਚੰਦ ਆਪ ਦੀਆਂ ਰਚਨਾ ਬਣਾਈ ਜਾਂਦਾ ਸੀ, ਉਹਦਾ ਪੁੱਤਰ ਮਿਹਰਵਾਨ ਆਪਣੀ ਰਚਨਾ ਰਚੀ ਜਾਂਦਾ ਸੀ। ਸਤਿਗੁਰੂ ਨੇ ਜਿਉਂ ਦੀ ਤਿਉਂ ਬਾਣੀ ਨੂੰ ਬਰਕਰਾਰ ਰੱਖਣ ਦੇ ਲਈ 1659 ਲਈ ਅੰਤਰੇ ਦਿਨ ਸੀ 60 ਦੀ ਸ਼ੁਰੂਆਤ ਹੋਣ ਵਾਲੀ ਸੀ ਜਦੋਂ ਸ੍ਰੀ ਗੋਇੰਦਵਾਲ ਸਾਹਿਬ ਤੋਂ ਚੋਜੀਪੁਰੀ ਤੋਂ ਪੋਥੀਆਂ ਲੈਣ ਵਾਸਤੇ ਗਏ। ਪਾਲਕੀ ਅੱਜ ਵੀ ਉੱਥੇ ਮੌਜੂਦ ਹੈ, ਜਦੋਂ ਦਰਸ਼ਨ ਕਰਨ ਜਾਂਦੇ ਹੋ ਉਸ ਪਾਲਕੀ ਦੇ ਦਰਸ਼ਨ ਕਰੋ, ਗੁਰਦੁਆਰਾ ਚਵਾਰਾ ਸਾਹਿਬ ਵਿਖੇ ਪਈ ਹੋਈ ਹੈ ਜਿਸ ਪਾਲਕੀ 'ਚ ਪੋਥੀਆਂ ਰੱਖੀਆਂ। ਅਸੀਂ ਗੁਰੂ ਦੀ ਬਾਣੀ ਦਾ ਕਿੰਨਾ ਕੁ ਸਤਿਕਾਰ ਕਰਨਾ ਹੈ, ਇਹ ਮੈਂ ਕਈ ਵਾਰ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਹੁਣ ਵੀ ਕਰਨਾ ਚਾਹੁੰਦਾ ਹੈ। ਜੇ ਕਿਸੇ ਸਿੱਖ ਨੇ ਗੁਰਬਾਣੀ ਦਾ ਸਤਿਕਾਰ ਕਰਨਾ ਸਿੱਖਣਾ ਹੋਵੇ, ਧੰਨ ਗੁਰੂ ਅਰਜਨ ਸਾਹਿਬ ਦਾ ਜੀਵਨ ਪੜ੍ਹ ਲਓ ਵੀ ਕਿੰਨਾ ਦਾਤੇ ਨੇ ਸਤਿਕਾਰ ਕੀਤਾ ਹੈ, ਕਿਸੇ ਨੂੰ ਪੁੱਛਣ ਦੱਸਣ ਦੀ ਲੋੜ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਪੋਥੀਆਂ ਲੈ ਕੇ ਆਉਣੀਆਂ ਨੇ ਅਤੇ ਪਾਲਕੀ 'ਚ ਪੋਥੀਆਂ ਰੱਖ ਲਈਆਂ। ਸਿੱਖਾਂ ਨੇ ਕਿਹਾ ਮਹਾਰਾਜ ਇੱਕ ਬਣੇ ਪੋਥੀਆਂ ਕਰ ਲਓ, ਇੱਕ ਬਣੇ ਆਪ ਜੀ ਸਾਜਾ, ਉਹ ਕਹਿੰਦੇ ਪੋਥੀਆਂ ਦੇ ਮੁਕਾਬਲੇ ਗੁਰਬਾਣੀ ਦੇ ਮੁਕਾਬਲੇ ਤਿੰਨ ਨਹੀਂ। ਪਾਤਸ਼ਾਹ ਫਿਰ ਦੂਜੀ ਪਾਲਕੀ ਦਾ ਪ੍ਰਬੰਧ ਕਰ ਲਈਏ, ਸਤਿਗੁਰੂ ਕਹਿਣ ਲੱਗੇ ਨਹੀਂ ਘੋੜੇ 'ਤੇ ਸਵਾਰੀ ਕਰ ਲਓ, ਸਤਿਗੁਰੂ ਕਹਿਣ ਲੱਗੇ ਘੋੜੇ 'ਤੇ ਵੀ ਨਹੀਂ ਬੈਠਣਾ ਹੈ। ਚਰਨਾਂ ਤੋਂ ਜੋੜਾ ਉਤਾਰ ਦਿੱਤਾ, ਅਜੇ ਪੋਥੀਆਂ ਨੇ ਸਰੂਪ ਨਹੀਂ ਤਿਆਰ ਹੋਇਆ ਅਤੇ ਆਪ ਗੁਰਤਾ ਗੱਦੀ ਦੇ ਮਾਲਕ ਨੇ, ਧੰਨ ਗੁਰੂ ਅਰਜਨ ਸਾਹਿਬ ਗੁਰਤਾ ਗੱਦੀ ਦੇ ਮਾਲਕ ਸਤਿਗੁਰੂ ਆਪ ਨੇ। ਪੋਥੀਆਂ ਦੇ ਸਾਰੇ ਰਸਤੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਚੌਰ ਕਰਦੇ ਆਏ, ਚੌਰ ਕਰਦੇ। ਅੱਜ ਸਿੱਖਾ ਤੈਨੂੰ ਕੌਣ ਸਮਝਾਵੇ ਵੀ ਗੁਰੂ ਕੀ ਬਾਣੀ ਦਾ ਸਤਿਕਾਰ ਕਿਵੇਂ ਕਰਨਾ ਅਤੇ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ। ਅੱਜ ਤਾਂ ਤੇਰਾ ਸਾਰਾ ਜ਼ੋਰ ਹੀ ਟੀਕਾ ਟਿੱਪਣੀ 'ਤੇ ਲੱਗਾ ਹੋਇਆ, ਮਿਹਨਤ ਕਰਨੀ ਕੋਈ ਨਹੀਂ, ਪਾਠ ਕਰਨਾ ਕੋਈ ਨਹੀਂ, ਸਿੱਖਣਾ ਕਦੇ ਨਹੀਂ, ਕਿੰਤੂ ਪ੍ਰੰਤੂ ਦਾ ਸਾਡਾ ਸੁਭਾਅ ਬਣ ਗਿਆ ਅਤੇ ਗੁਰਬਾਣੀ ਤੋਂ ਵੀ ਨਹੀਂ ਟਲਦੇ। ਗੁਰਬਾਣੀ 'ਤੇ ਵੀ ਕਿੰਤੂ ਪ੍ਰੰਤੂ, ਪਾਨਲੀ ਮੁਨੀ ਹੋਇਆ, ਪਾਨਲੀ ਮੁਨੀ ਉਹਨੇ ਵਿਆਕਰਨ ਬਣਾਇਆ ਸੀ। ਜਦ ਉਹਨੇ ਵਿਆਕਰਨ ਬਣਾਇਆ ਉਹਦੇ ਚੇਲਿਆਂ ਨੇ ਪੁੱਛਿਆ ਵੀ ਵੇਦ ਬਾਣੀ ਉੱਪਰ ਤੇਰਾ ਵਿਆਕਰਨ ਲਾਗੂ ਹੁੰਦਾ ਹੈ? ਉਸਨੇ ਆਖਿਆ ਨਹੀਂ, ਮੈਂ ਜੀਵ ਹਾਂ ਅਤੇ ਜੀਵ ਦੀ ਕਿਰਤ ਈਸ਼ਵਰ ਦੀ ਕਿਰਤ ਦੇ ਉੱਪਰ ਲਾਗੂ ਨਹੀਂ ਹੋ ਸਕਦੇ। ਈਸ਼ਵਰ ਦੀ ਕਿਰਤ ਉੱਪਰ ਜੀਵ ਦੀ ਕਿਰਤ ਕੀਤੀ ਹੋਈ ਕਿਵੇਂ ਲਾਗੂ ਹੋ ਸਕਦੀ ਹੈ? ਉਸਨੇ ਆਖਿਆ ਵੇਦਾਂ ਦੇ ਉੱਪਰ ਮੇਰੀ ਇਹ ਲਾਗੂ ਨਹੀਂ ਹੋ ਸਕਦਾ ਵਿਆਕਰਨ ਹੈ। ਭਾਵੇਂ ਸਤਿਗੁਰੂ ਗਰੀਬ ਨਿਵਾਜ ਸਾਰੀਆਂ ਜਿਨ੍ਹਾਂ ਨੂੰ ਬਾਣੀਆਂ ਸਫੁਰਨ ਨੇ ਉਹਨਾਂ ਨੂੰ ਸਤਿਗੁਰਾਂ ਨੂੰ ਵਿਦਾਂਤ ਦਾ ਔਰ ਗਰੀਬ ਨਿਵਾਜ ਨੂੰ ਵਿਆਕਰਨ ਦਾ ਕੋਈ ਗਿਆਨ ਨਹੀਂ ਸੀ, ਸਭ ਕੁਝ ਜਾਣਦੇ ਨੇ ਸਤਿਗੁਰੂ ਜੀ। ਸਤਿਗੁਰਾਂ ਨੇ ਐਸੀ ਬਾਣੀ ਰਚਨਾ ਕੀਤੀ ਪਰ ਬਾਣੀ ਸੁਤੰਤਰ ਰੱਖੀ, ਇੱਕ ਪਤੰਤਰ ਨਹੀਂ ਬਣਾਈ, ਮਿਲ ਗੋਬਾ ਨਹੀਂ ਰਹਿਣ ਦਿੱਤਾ ਵੀ ਵਿਆਕਰਨ ਅਨੁਸਾਰ ਹੀ ਚੱਲੇ ਅਤੇ ਬਾਣੀ ਹੋ ਸਕਦੇ ਨੇ ਤੇ ਨਹੀਂ। ਮੌਜ ਦੇ ਮਾਲਕ ਸਤਿਗੁਰੂ ਸਾਰੇ ਤਰੀਕਿਆਂ ਨਾਲ ਬਾਣੀ ਵਰਤੀ ਹੈ। ਉਹ ਪਾਨਲੀ ਮੁਨੀ ਨੇ ਕਿਹਾ ਵੀ ਮੇਰਾ ਵਿਆਕਰਨ ਵੇਦਾਂ 'ਤੇ ਲਾਗੂ ਨਹੀਂ ਹੋ ਸਕਦਾ, ਉਹ ਪ੍ਰੇਤ ਦੀ ਜੂਨ 'ਚ ਪਿਆ। ਜਿਨ੍ਹਾਂ ਨੇ ਇਤਿਹਾਸ ਪੜ੍ਹਿਆ, ਗਿਆਨੀ ਅਮਰੀਕ ਸਿੰਘ ਹੋਰੀ ਬੈਠੇ ਨੇ, ਪ੍ਰੇਤ ਦੀ ਜੂਨ 'ਚ ਪਿਆ, ਉਹਦੀ ਪਏ ਹੋਏ ਦੀ ਕਲਿਆਣ ਸਤਿਗੁਰੂ ਨੇ ਕਾਂਸ਼ੀਪੁਰੀ ਪਹੁੰਚ ਕੇ ਕੀਤੀ ਅਤੇ ਬੇਨਤੀ ਕੀਤੀ, ਦਾਤਾ ਮੈਂ ਪਾਨਲੀ ਮੁਨੀ ਹਾਂ, ਕਿਰਪਾ ਕਰੋ ਅਤੇ ਮੇਰੀ ਸਹਾਇਤਾ ਕਰੋ, ਮੈਂ ਇਸ ਜੂਨ 'ਚ ਪਿਆ ਹੋਇਆ ਅਤੇ ਮੇਰੀ ਕਲਿਆਣ ਕਰੋ। ਉਹਦੀ ਪ੍ਰੇਤ ਬਣੇ ਹੋਏ ਦੀ ਕਲਿਆਣ ਕੀਤੀ ਸਤਿਗੁਰਾਂ ਨੇ। ਅੱਜ ਸਿੱਖ ਦਾ ਸਾਰਾ ਟਿੱਲ ਲੱਗ ਰਿਹਾ ਇਸ ਰੱਬੀ ਬਾਣੀ ਨੂੰ ਵਿਆਕਰਨ ਤੋਂ ਬਗੈਰ ਹੀ ਬਣਦੀ ਨਹੀਂ ਜੀ ਇਹ, ਔਰ ਵਿਆਕਰਨ ਜ਼ਰੂਰ ਚਾਹੀਦਾ ਅਤੇ ਫਿਰ ਆਪਣੇ ਵੱਲੋਂ ਹੀ ਲਗਾ ਮਾਤਰਾ, ਆਪਣੇ ਵੱਲੋਂ ਹੀ ਕੱਟ ਵੱਢ, ਆਪਣੇ ਵੱਲੋਂ ਹੀ ਸਿਆਣਪ, ਸਾਰਾ ਜ਼ੋਰ ਗੁਰੂ ਗ੍ਰੰਥ ਸਾਹਿਬ 'ਤੇ ਲੱਗ ਰਿਹਾ ਸਾਡਾ। ਖਿਆਲ ਕਰਕੇ ਵੇਖਣਾ ਕਿੰਨਾ ਅਦਬ ਸਤਿਕਾਰ ਦਾਤੇ ਨੇ ਗੁਰਬਾਣੀ ਦਾ ਕੀਤਾ, ਨੰਗੇ ਰਸਤੇ ਚੌਰ ਕਰਦੇ ਆਏ, ਨੰਗੇ ਰਸਤੇ ਚੌਰ, ਔਰ ਕੋਈ ਜਲ ਛਿੜਕਦੇ ਆਏ, ਕੋਈ ਨਰਸਿੰਘੇ ਵਜਾਉਂਦਾ, ਸ਼ਬਦ ਪੜ੍ਹਦੀ ਸੰਗਤ ਕੀਰਤਨ ਕਰਦੀ ਜੋਟੀਆਂ 'ਚ ਆਏ। ਫਿਰ ਜਿੱਥੇ ਪਾਲਕੀ ਪੋਥੀਆਂ ਵਾਲੀ ਰੱਖੀ ਹੈ, ਇਤਿਹਾਸ ਤੁਹਾਡਾ ਇਹ ਗੱਲ ਕਹਿੰਦਾ ਹੈ, 68 ਘਾਟ ਦਾ ਥੜਾ ਸਾਹਿਬ ਬਣਿਆ ਹੋਇਆ ਹੈ, ਦੁੱਖ ਭੰਜਣ ਸਾਹਿਬ ਦੇ ਬੇਰ ਸਾਹਿਬ ਦੇ ਨਾਲ ਹੀ ਜਿੱਥੇ ਇਸ਼ਨਾਨ ਕਰਦੇ ਹੋ, ਉੱਥੇ ਉੱਚੀ ਸੰਗਮਰਮਰ ਛਤਰੀ ਦਾ ਇੱਕ ਮੰਜੀ ਸਾਹਿਬ ਬਣਿਆ ਹੋਇਆ ਹੈ, ਉਹ ਇਸ ਯਾਦਗਾਰ ਵਜੋਂ ਬਣਾਇਆ ਹੋਇਆ ਵੀ ਇੱਥੇ ਸਤਿਗੁਰਾਂ ਨੇ ਪਾਲਕੀ ਲਿਆ ਕੇ ਪੋਥੀਆਂ ਵਾਲੀ ਟਿਕਾਈ। ਫਿਰ ਇਹ ਨਹੀਂ ਆਖਿਆ ਵੀ ਹੁਣ ਥੱਕੇ ਟੁੱਟੇ ਆਏ, ਪੈਰਾਂ 'ਚ ਕੰਡੇ ਵੀ ਵੱਜੇ ਹੋਣਗੇ ਚਰਨਾਂ 'ਚ, ਹੁਣ ਮਹਿਲਾਂ 'ਚ ਜਾਂਦੇ ਹਾਂ, ਰਾਤ ਆਰਾਮ ਕਰਦੇ ਹਾਂ, ਦਿਨ ਇਸ਼ਨਾਨ ਪਾਨ ਕਰਾਂਗੇ, ਫਿਰ ਵੇਖਾਂਗੇ। ਆਖਿਆ ਭਾਈ ਗੁਰਦਾਸ, ਬਾਬਾ ਬੁੱਢਾ ਜੀ ਲਿਆਓ ਸਾਡਾ ਸਰੰਦਾ ਅਤੇ ਕੀਰਤਨ ਕਰੀਏ। ਸਾਰੀ ਰਾਤ ਗੁਰਬਾਣੀ ਦੀਆਂ ਪੋਥੀਆਂ ਦੇ ਕੋਲ ਕੀਰਤਨ ਹੁੰਦਾ ਰਿਹਾ, ਰਹਿਣ ਸਭਾਈ ਸਾਰੀ ਰਾਤ ਕੀਰਤਨ। ਦਿਨ ਚੜ੍ਹਿਆ, ਸਤਿਗੁਰਾਂ ਨੇ ਇਸ਼ਨਾਨ ਪਾਨ ਵਾਰੀ ਵਾਰੀ ਸਿੱਖ ਕਰਕੇ ਆਏ। ਪਾਲਕੀ ਉਠਾਈ, ਰਾਮਸਰ ਵਾਲੇ ਪਵਿੱਤਰ ਅਸਥਾਨ 'ਤੇ ਬੈਠ ਕੇ ਭਾਈ ਗੁਰਦਾਸ ਸਾਹਿਬ ਨੂੰ ਲਿਖਾਰੀ ਲਾ ਕੇ ਸਤਿਗੁਰੂ ਨੇ ਬਾਣੀ ਇਹ ਸੰਪੂਰਨ ਕਰਵਾਈ। ਭਗਤਾਂ ਦੀ ਬਾਣੀ, ਸੰਤਾਂ ਦੀ ਬਾਣੀ, ਸਤਿਗੁਰਾਂ ਦੀ ਆਪਣੀ ਬਾਣੀ, ਔਰ ਪਹਿਲੇ ਸਰੂਪ ਤੋਂ ਲੈ ਕੇ ਬਾਣੀ, ਧੰਨ ਗੁਰੂ ਅਰਜਨ ਸਾਹਿਬ ਨੇ 30 ਰਾਗ ਰਾਗਣੀਆਂ ਸਮੇਤ ਸੰਪੂਰਨ ਕੀਤੇ। 1661 ਬਿਕਰਮੀ ਭਾਦਰੋਂ ਸੁਦੀ ਏਕਮ ਵਾਲੇ ਦਿਨ ਧੰਨ ਗੁਰੂ ਅਰਜਨ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ। ਸੰਗਤ ਫਿਰ ਜੁਟੀਆਂ 'ਚ ਕੀਰਤਨ ਕਰਦੀ, ਬਾਬਾ ਬੁੱਢਾ ਜੀ ਰਸੀਦ 'ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਅਤੇ ਸਾਰੇ ਰਸਤੇ ਨੰਗੇ ਚਰਨੀ ਚੌਰ ਕਰਦੇ ਆਏ। ਅੱਜ ਦੇ ਸਾਡੇ ਪੜ੍ਹੇ ਲਿਖੇ ਕਿਤਾਬੀ ਕੀੜੇ, ਜੇ ਅਖੇ ਮਾਰ ਦਾ ਸਰੂਪ ਲੈ ਕੇ ਜਾਣਾ ਹੋਵੇ ਤਾਂ ਜੁੱਤੀ ਪਾ ਲਿਆ ਕਰੋ, ਭਰਮ ਕਰਨ ਦੀ ਕੋਈ ਲੋੜ ਨਹੀਂ। ਸਤਿਗੁਰੂ ਅਰਜਨ ਸਾਹਿਬ ਮਾਲਕ ਨੇ ਆਪ, ਗੁਰਤਾ ਗੱਦੀ ਸਤਿਗੁਰੂ ਕੋਲ ਹੈ, ਗੁਰੂ ਗ੍ਰੰਥ ਸਾਹਿਬ ਕੋਲ ਜੇ ਗੁਰਤਾ ਗੱਦੀ ਨਹੀਂ। ਪਰ ਕਿੰਨਾ ਅਦਬ ਸਤਿਕਾਰ ਦਾਤੇ ਨੇ ਗੁਰਬਾਣੀ ਦੇ ਕਰਨ ਦੇ, ਸਾਨੂੰ ਜੁਗਤ ਦੱਸੀ ਔਰ ਹਰਿਮੰਦਰ ਸਾਹਿਬ ਪ੍ਰਕਾਸ਼ ਹੋਇਆ। ਬਾਬਾ ਬੁੱਢਾ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਮਾਣ ਕੀਤਾ, ਸੰਗਤ ਨੂੰ ਸ੍ਰੀ ਮੁੱਖ ਵਾਕ ਸੁਣਾਏ, ਸੋਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ ਹੈ। ਔਰ ਸਤਿਗੁਰੂ ਅਰਜਨ ਸਾਹਿਬ ਸੰਗਤ ਦੇ ਵਿੱਚ ਬੈਠਦੇ ਰਹੇ। ਇੱਕ ਗੱਲ ਹੋਰ ਯਾਦ ਰੱਖਣੀ, ਕਿੰਨਾ ਗੁਰਬਾਣੀ ਦਾ ਅਦਬ ਸਤਿਕਾਰ ਹੈ। ਜਿਸ ਦਿਨ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰੂ ਅਰਜਨ ਸਾਹਿਬ ਨੇ ਤਿਆਰ ਕਰਵਾਇਆ, ਉਸ ਦਿਨ ਤੋਂ ਬਾਅਦ ਸਤਿਗੁਰਾਂ ਨੇ ਆਪਣੇ ਉੱਪਰ ਚੌਰ ਨਹੀਂ ਹੋਣ ਦਿੱਤੇ। ਚੌਰ ਗੁਰੂ ਗ੍ਰੰਥ ਸਾਹਿਬ 'ਤੇ ਹੁੰਦਾ ਰਿਹਾ, ਆਪਣੇ ਸੀਸ 'ਤੇ ਚੰਦੋਆ ਚਾਨਣੀ ਲੱਗਣ ਦਿੱਤੀ, ਚੰਦੋਏ ਚਾਨਣੀ ਥੱਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਰਿਹਾ। ਇੰਨਾ ਅਦਬ ਸਤਿਕਾਰ ਗੁਰਬਾਣੀ ਦਾ, ਕੋਈ ਵੱਖਰੀ ਵਿਛਾਈ ਨਹੀਂ, ਕੋਈ ਵੱਖਰਾ ਆਸਣ ਨਹੀਂ, ਸੰਗਤ ਦੇ ਵਿਚਕਾਰ ਬੈਠਦੇ ਰਹੇ। ਔਰ ਇੰਨਾ ਗੁਰਬਾਣੀ ਦਾ ਅਦਬ ਸਤਿਕਾਰ, ਬਾਬਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਬਾਬਾ ਬੁੱਢਾ ਸਾਹਿਬ ਜੀ ਨੇ, ਇਸ ਪੋਥੀ ਸਾਹਿਬ ਦਾ ਸੁਖਾਸਨ ਕਿੱਥੇ ਕਰੀਏ। ਸਤਿਗੁਰੂ ਕਹਿਣ ਲੱਗੇ ਜਿਸ ਆਸਣ 'ਤੇ ਆਓ ਬਰਾਜਦੇ ਸਨ, ਕੋਠੜੀ ਸਾਹਿਬ ਵਾਲੇ ਅਸਥਾਨ 'ਤੇ ਪਲੰਘੇ 'ਤੇ, ਉਸ ਪਲੰਘੇ ਨੂੰ ਹਜ਼ੂਰ ਸੱਚੇ ਪਾਤਸ਼ਾਹ ਨੇ ਆਖਿਆ ਸਫਾਈ ਕਰਵਾਓ, ਅਨਲੱਗ ਨਵੇਂ ਬਸਤਰ ਵਿਛਾਏ ਗਏ ਔਰ ਨਵਾਂ ਵਿਛਾਉਣਾ ਵਿਛਾ ਕੇ ਰਾਤ ਨੂੰ ਸੁਖਾਸਨ ਕਰਕੇ ਕੀਰਤਨ ਕਰਦੀ ਸੰਗਤ ਜੋਟੀਆਂ 'ਚ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਦੇ ਜਿੱਥੇ ਅਸਥਾਨ ਹੈ ਉੱਥੇ ਕੋਠੜੀ ਸਾਹਿਬ ਦਾ ਪਵਿੱਤਰ ਅਸਥਾਨ ਸੀ ਸਤਿਗੁਰਾਂ ਦਾ, ਅੱਜ ਵੀ ਸਤਿਗੁਰਾਂ ਦਾ ਸਰੂਪ ਉੱਥੇ ਸੁਖਾਸਨ ਹੁੰਦੇ ਨੇ ਜਾ ਕੇ। ਉਸ ਪਲੰਘੇ 'ਤੇ ਸਤਿਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਸੁਖਾਸਨ ਕਰਵਾਇਆ, ਅਤੇ ਸਤਿਗੁਰੂ ਫਿਰ ਤੁਸੀਂ ਕਿੱਥੇ ਬਰਾਜੋਂਗੇ? ਸਤਿਗੁਰੂ ਕਹਿਣ ਕਿ ਅਸੀਂ ਪਲੰਘੇ ਦੇ ਥੱਲੇ ਬਰਾਜਾਂਗੇ। ਪਲੰਘੇ ਦੇ ਉੱਪਰ ਗੁਰੂ ਗ੍ਰੰਥ ਸਾਹਿਬ, ਪਲੰਘੇ ਦੇ ਥੱਲੇ ਰਚਨਹਾਰੇ ਗੁਰੂ ਗ੍ਰੰਥ ਸਾਹਿਬ ਦੇ ਧੰਨ ਗੁਰੂ ਅਰਜਨ ਸਾਹਿਬ, ਪਲੰਘੇ ਦੇ ਥੱਲੇ ਚਿੱਟੀ ਚਾਦਰ ਅੱਜ ਵੀ ਵਿਛਾਈ ਜਾਂਦੀ। ਮੈਂ 11 ਵਾਰੇ ਉਸ ਅਸਥਾਨ 'ਤੇ, ਸਤਿਗੁਰੂ ਨੇ ਮੈਨੂੰ ਸੇਵਾ ਦਾ ਸੁਭਾਗ ਬਖਸ਼ਿਆ, ਸੁਨਹਿਰੀ ਪਾਲਕੀ 'ਚ ਅੱਜ ਵੀ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਸੰਗਤ ਲੈ ਕੇ ਆਉਂਦੀ ਹੈ, ਉਸ ਪਲੰਘੇ ਦੇ ਥੱਲੇ ਚਿੱਟੀ ਚਾਦਰ ਸਤਿਕਾਰ ਵਜੋਂ ਅੱਜ ਵਿਛਾਈ ਜਾਂਦੀ ਹੈ, ਇਸ ਯਾਦ ਨੂੰ ਦੁਹਰਾਉਂਦੀ ਹੈ। ਧੰਨ ਗੁਰੂ ਅਰਜਨ ਸਾਹਿਬ ਪਲੰਘੇ ਦੇ ਥੱਲੇ ਬਰਾਜਦੇ ਰਹੇ। ਹੁਣ ਘਰਾਂ 'ਚ ਅਸੀਂ ਖੰਡ ਪਾਠ ਕਰਾਉਂਦੇ ਹਾਂ, ਮਾਤ ਦਾ ਸਰੂਪ ਲੈ ਕੇ ਜਾਂਦੇ ਹਾਂ, ਅਸੀਂ ਵੇਖੋ ਵੀ ਕਿੰਨਾ ਸਤਿਕਾਰ ਸਤਿਗੁਰਾਂ ਦਾ ਕਰਦੇ ਹਾਂ, ਗੁਰਬਾਣੀ ਦਾ ਕਿੰਨਾ ਸਤਿਕਾਰ ਕਰਦੇ ਹਾਂ। ਧੰਨ ਗੁਰੂ ਅਰਜਨ ਸਾਹਿਬ ਵਰਗਾ ਸਤਿਕਾਰ ਕੌਣ ਕਰ ਸਕਦਾ ਹੈ? ਫਿਰ ਸਰਕਾਰ ਨੇ ਯਤਨ ਕੀਤੇ ਇਸ ਬਾਣੀ 'ਚ ਮਿਲ ਗੋਭਾ ਕਰਨ ਦੇ। ਮੁਹੰਮਦ ਸਾਹਿਬ ਦੀ ਉਸਤਤ ਲਿਖ ਦਿਓ ਜੀ, ਮੌਕੇ ਦੀ ਹਕੂਮਤ ਨੇ ਆਖੇ, ਸਤਿਗੁਰਾਂ ਨੇ ਆਖਿਆ ਬਿਲਕੁਲ ਨਹੀਂ। ਸਤਿਗੁਰੂ ਕਹਿਣਗੇ ਜੋ ਇਹ ਪੂਰੇ ਕਾ ਕੀ ਆ, ਸਭ ਕੁਛ ਪੂਰਾ, ਘੱਟ ਵੱਧ ਕਿਛ ਨਾ ਹੈ। ਕਿਸੇ ਮਨੁੱਖ ਦੀ ਉਸਤਤ ਵਡਿਆਈ ਨਹੀਂ 'ਚ ਲਿਖੀ ਜਾ ਸਕਦੇ। ਔਰ ਨਿਰੰਕਾਰ ਦੀ ਸਿਫਤ ਸਵਾਹ ਤੋਂ ਬਗੈਰ, ਸਲਾਹ ਤੋਂ ਬਗੈਰ ਕਿਸੇ ਮਨੁੱਖ ਦੀ ਗੱਲ ਨਹੀਂ ਕੀਤੀ ਜਾ ਸਕਦੇ। ਔਰ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਸ਼ਹਾਦਤ ਦੇ ਜਿੱਥੇ ਹੋਰ ਵੀ ਕਾਰਨ ਸਨ, ਉੱਥੇ ਇਹ ਵੀ ਇੱਕ ਕਾਰਨ ਸੀ। ਸਤਿਗੁਰੂ ਤੱਤੀ ਤਵੀ 'ਤੇ ਬੈਠ ਔਰ 1663 ਜੇਠ ਸੁਦੀ ਚੌਥ ਨੂੰ ਲਾਹੌਰ ਦੀ ਧਰਤੀ 'ਤੇ ਕਰੇ ਤੱਤਾ ਰੇਤਾ ਸੀਸ 'ਤੇ ਕਰੇ ਤੱਤੀ ਤਵੀ 'ਤੇ ਕਰੇ ਉੱਬਲਦੀ ਦੇਗ, ਉਹਦੇ ਵਿੱਚ ਵੀ ਸਤਿਗੁਰਾਂ ਨੂੰ ਬੈਠਣਾ ਪਿਆ। ਇੰਨੇ ਤਸੀਹੇ ਝੱਲੇ ਸਤਿਗੁਰਾਂ ਨੇ। ਮੁਸਲਮਾਨ ਲਿਖਾਰੀ ਲਿਖਦੇ ਨੇ ਜਦੋਂ ਗੁਰੂ ਅਰਜਨ ਤੱਤੀ ਤਵੀ 'ਤੇ ਬੈਠੇ, ਪੱਟਾਂ ਦਾ ਮਾਸ ਵੀ ਸੜ ਗਿਆ ਔਰ ਹੱਡੀਆਂ ਥੱਲਿਓ ਲਾਲ ਅੱਗ ਦੇ ਅੰਗਿਆਰਾਂ ਵਰਗੇ ਹੱਡ ਥੱਲਿਓ ਨਿਕਲ ਆਏ। ਪਰ ਇੱਕ ਬਚਨ ਯਾਦ ਰੱਖਣਾ, ਸਤਿਗੁਰੂ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਅਕਾਲ ਪੁਰਖ ਪ੍ਰਤੀ ਇੱਕ ਬਚਨ ਕਿਹਾ, ਉਹ ਮੇਰਾ ਵਾਹਿਗੁਰੂ ਪਰਮੇਸ਼ਰ ਐਸਾ ਹੈ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ। ਐਸਾ ਸਰਬ ਕਲਾ ਸਮਰੱਥ ਮੇਰਾ ਗੁਰੂ ਸਤਿਗੁਰੂ, ਕਿਸੇ ਦੀ ਔਗਣ ਨਹੀਂ ਵੇਖਦਾ, ਮਿੱਠੇ ਬਚਨ ਸੁਣਾਉਂਦਾ, ਮੇਰਾ ਨਿਰੰਕਾਰ ਮਿੱਠੇ ਬਚਨ ਬੋਲਦਾ ਹੈ। ਔਰ ਮਿੱਠੇ ਬਚਨ ਬੋਲਦਾ, ਭਗਤਾਂ ਨੇ ਵੀ ਇਹੀ ਗੱਲ ਕਹੀ, ਖੂਬ ਤੇਰੀ ਪੱਗਰੀ ਮਿੱਠੇ ਤੇਰੇ ਬੋਲ, ਤੇਰੀ ਪੱਗ ਸੁੰਦਰ ਹੈ, ਤੇਰੇ ਬੋਲ ਮਿੱਠੇ ਨੇ ਔਰ ਮਿੱਠੇ ਭਜਨ ਬੋਲਦਾ। ਭੱਟਾਂ ਨੇ ਸਵਾਈਆਂ ਚ ਕਿਹਾ, ਹੇ ਗੁਰੂ ਅਰਜਨ, ਤੁਸੀਂ ਉਸ ਵਾਹਿਗੁਰੂ ਦਾ ਸਰੂਪ ਹੀ ਤਾਂ ਹੋ ਜਿਹੜਾ ਮਿੱਠੇ ਬੋਲ ਬੋਲਦਾ। ਉਸ ਵਾਹਿਗੁਰੂ ਨਿਰੰਕਾਰ ਵਿੱਚ ਤੇ ਗੁਰੂ ਅਰਜਨ ਸਾਹਿਬ ਤੁਹਾਡੇ ਚ ਕੋਈ ਫਰਕ ਨਹੀਂ, ਤੁਸੀਂ ਉਸ ਵਾਹਿਗੁਰੂ ਦਾ ਸਰੂਪ ਹੋ। ਬਚਨ ਆਪਾਂ ਕਈ ਵਾਰ ਭੱਟਾਂ ਦੇ ਸੁਣੇ ਹੋਣਗੇ, ਤਰਨ ਗਗਨ ਨਵ ਖੰਡ ਮਹਿ, ਜੋਤ ਸਵੈ ਰੂਪੀ ਰਹੇ ਉਹ ਪਰ ਪਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪਰ ਤਖ ਹਰ। ਹੇ ਗੁਰੂ ਅਰਜਨ ਸਾਹਿਬ, ਕੋਈ ਫਰਕ ਨਹੀਂ ਪਰਮਾਤਮਾ ਵਿੱਚ ਤੇ ਤੁਹਾਡੇ ਸਰੂਪ ਵਿੱਚ, ਕੋਈ ਅੰਤਰਾ ਨਹੀਂ, ਤੁਸੀਂ ਉਹੀ ਸਰੂਪ ਹੋ। ਕਿੰਨੀ ਸ਼ਰਧਾ ਸੀ ਭੱਟਾਂ ਦੇ ਮਨ ਚ, ਕਿੰਨਾ ਅਦਬ ਸਤਿਕਾਰ ਹੈ। ਪਰ ਜੇ ਨਿਰੰਕਾਰ ਮਿੱਠੇ ਬੋਲ ਬੋਲਦਾ ਗੁਰੂ ਕੀ ਸੰਗਤ ਜੀ, ਤੇ ਧੰਨ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠ ਕੇ ਵੀ ਮਾੜਾ ਵਾਕ ਨਹੀਂ ਕਿਸੇ ਨੂੰ ਆਖਿਆ, ਉਬਲਦੀ ਦੇਗ ਵਿੱਚ ਬੈਠ ਕੇ ਵੀ ਮਾੜਾ ਨਹੀਂ ਕਿਸੇ ਨੂੰ ਬੋਲ ਦਿੱਤਾ। ਔਰ ਸਤਿਗੁਰੂ ਗਰੀਬ ਨਿਵਾਜ ਨਿਰਵੈਰ ਐਸੇ ਕਿਹਾ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸ ਕੇ ਬਹਿਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋਝੀ ਪਾਈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਕਿਸੇ ਨੂੰ ਕੌੜਾ ਵਾਕ ਨਹੀਂ ਕਰੇ ਆਖਿਆ। ਐਸੇ ਮਹਾਨ ਗੁਰੂ ਅਰਜਨ ਦੇਵ 1663 ਜੇਠ ਸੁਦੀ ਚੌਥ ਨੂੰ ਸਤਿਗੁਰੂ ਗਰੀਬ ਨਿਵਾਜ ਦੀ ਸ਼ਹਾਦਤ ਹੋਈ। ਤੇ ਪੰਜ ਭੂਤ ਕਸੀਰ ਸਤਿਗੁਰੂ ਗਰੀਬ ਨਿਵਾਜ ਨੇ ਰਾਵੀ ਦਰਿਆ ਵਿੱਚ, ਜਿੱਥੇ ਅੰਤਲੇ ਸਮੇਂ ਮਾਂ ਭਾਨੀ ਨੇ ਕਸੀਸ ਦਿੱਤੀ ਸੀ ਸਤਿਗੁਰਾਂ ਨੂੰ, ਤੇ ਨਾਨੇ ਗੁਰੂ ਤੋਂ ਵਰ ਲੈ ਕੇ ਆਏ ਹੋ, ਮੈਂ ਤੁਹਾਡੀ ਮਾਂ ਤੇ ਤੁਹਾਨੂੰ ਜ਼ਿੰਦਗੀ 'ਚ ਇੱਕ ਅਸੀਸ ਦੇਣੀ ਹੈ। ਹਰ ਮਾਂ ਬਾਪ ਅਸੀਸ ਦਿੰਦਾ ਹੈ, ਕਿਹਾ ਸੀ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮ ਕਹੋ ਹਰ ਹਰ, ਸਦਾ ਭਜੋ ਜਗਦੀਸ਼, ਜਗ ਦਾ ਮਾਲਕ ਤੈਨੂੰ ਛਿਨ ਕਾਲ ਵੀ ਨਾ ਵਿਸਰੇ। ਤੱਤੀ ਤਵੀ ਤੇ ਨਹੀਂ ਵਿਸਰਿਆ, ਉਬਲਦੀ ਦੇਗ ਵਿੱਚ ਨਹੀਂ ਵਿਸਰਿਆ, ਤੱਤਾ ਰੇਤਾ ਪੈਣ ਤੋਂ ਨਹੀਂ ਵਿਸਰਿਆ, ਸਾਰੇ ਹੱਡ ਇਸ ਤਰ੍ਹਾਂ ਸਾਰਾ ਮਾਸ ਲੱਤਾਂ ਦਾ ਸੜਿਆ ਹੋਇਆ, ਗੋਡੇ ਗੋਡੇ ਜਲ ਵਿੱਚ ਰਾਵੀ ਦਰਿਆ 'ਚ ਖਲੋਤੇ ਹੋਏ, ਸਿੱਖ ਕੋਲ ਖਲੋਤੇ ਵੇਖ ਰਹੇ ਨੇ, ਅੰਤਲੇ ਸਮੇਂ ਗੁਰਦੇਵ ਦੇ ਚਰਨ ਧੋਤੇ, ਗਰੀਬ ਨਿਵਾਜ ਜਪਜੀ ਸਾਹਿਬ ਦਾ ਪਾਠ ਕਰ ਰਹੇ ਨੇ। ਜਪਜੀ ਸਾਹਿਬ ਦਾ ਪਾਠ ਹੋ ਰਿਹਾ, ਸੰਪੂਰਨਤਾ ਹੀ ਹੋਈ ਤੇ ਗੁਰਦੇਵ ਨੇ ਕੋਈ ਸ਼ਬਦ ਅਲਾਪਿਆ, ਸ਼ਬਦ ਗਾਇਆ, ਮਾਰੂ ਮਹੱਲਾ ਪੰਜਵਾਂ, ਮਾਨ ਮੋਹ ਅਰ ਲੋਭ ਬਿਕਾਰਾ, ਬੀਓ ਚੀਤ ਨਾ ਘਾਲਿਓ, ਨਾਮ ਰਤਨ ਗੁਣਾ ਹਰ ਬਣਜੇ, ਲਾਦ ਵੱਖਰ ਲੈ ਚਾਲਿਓ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉਠ ਉਆਹੂ ਕਉ ਦੌਰਿਓ, ਆਗਿਆ ਮੈਂ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥਾ ਲੈ ਮਾਨਿਓ, ਭਇਓ ਕਿਰਪਾਲ ਠਾਕੁਰ ਸੇਵਕ ਕਉ, ਸਵਰੇ ਹਲਤ ਪਲਾਤਾ, ਧੰਨ ਸੇਵਕ ਸਫਲ ਉਹ ਆਇਆ, ਜਿਨ ਨਾਨਕ ਖਸਮ ਪਛਾਤਾ। ਸਦਾ ਵਾਸਤੇ ਰਾਵੀ ਦਰਿਆ ਚ ਸਤਿਗੁਰੂ ਗਰੀਬ ਨਿਵਾਜ ਲੀਨ ਹੋਏ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਲਿਖੇ, ਰਹਿੰਦੇ ਗੁਰ ਦਰਿਆਓ ਵਿੱਚ, ਮੀਨ ਕੁਲੀਨ ਹੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉਂ, ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਮਿਰਗ ਜਿਉਂ, ਭੀੜ ਪਈ ਚਿਤ ਅਵਰ ਨਾ ਆਣੀ, ਚਰਨ ਕਮਲ ਮਿਲ ਭਵਰ ਜਿਉਂ, ਸੁਖ ਸੰਪਟ ਵਿੱਚ ਰਹਿਣ ਵਿਹਾਣੀ, ਗੁਰ ਉਪਦੇਸ਼ ਨਾ ਵਿਸਰੈ, ਬਬੀਹੇ ਜਿਉਂ ਆਖ ਵਖਾਣੀ, ਗੁਰਮੁਖ ਸੁਖ ਫਲ ਪਿਰਮ ਰਸ, ਸਹਿਜ ਸਮਾਧ ਸਾਧ ਸੰਗ ਜਾਣੀ, ਗੁਰ ਅਰਜਨ ਵਿਟਾਹੋ ਕੁਰਬਾਣੀ। ਐਸੇ ਮਹਾਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਸਤਿਗੁਰਾਂ ਦਾ ਅਵਤਾਰ ਦਿਹਾੜਾ, ਤੁਹਾਨੂੰ ਲੱਖ ਲੱਖ ਵਧਾਈਆਂ ਹੋਣ। ਔਰ ਗੁਰੂ ਕਿਰਪਾ ਕਰੇ, ਅਸੀਂ ਚੜ੍ਹਦੀ ਕਲਾ ਦਾ ਸਾਡਾ ਜੀਵਨ ਬਣੇ, ਦ੍ਰਿੜ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਦੀ ਤੁਰਕੀ ਬਾਣੀ ਦੇ ਉੱਪਰ, ਔਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਸਿੱਖੀ, ਜਿਸ ਸਿੱਖੀ ਨੂੰ ਅੱਜ ਅਸੀਂ ਮੁਨਕਰ ਹੋ ਰਹੇ ਹਾਂ, ਜਿਸ ਸਿੱਖੀ ਤੋਂ ਅੱਜ ਮੂੰਹ ਫੇੜਦੇ ਜਾ ਰਹੇ ਹਾਂ, ਉਹ ਸਤਿਗੁਰੂ ਦੀ ਬਖਸ਼ੀ ਹੋਈ ਗੁਰਸਿੱਖੀ ਸਾਡੇ ਕੇਸਾਂ ਸੁਆਸਾਂ ਨਾਲ ਨਿਭ ਜਾਵੇ। ਸਿੱਖ ਦੋ ਵੇਲੇ ਅਰਦਾਸ ਕਰਦਾ, ਸਤਿਗੁਰੂ ਤੁਹਾਡਾ ਬਖਸ਼ਿਆ ਹੋਇਆ ਸਿੱਖੀ ਸਿਦਕ ਮੇਰੇ ਕੇਸਾਂ ਸੁਆਸਾਂ ਨਾਲ ਨਿਭੇ, ਐਸੀ ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ। ਰਾਤ ਦੇ ਦੀਵਾਨਾਂ 'ਚ ਬਾਕੀ ਬੇਨਤੀਆਂ ਫਿਰ ਕਰਾਂਗਾ, ਨਿਯਤ ਹੋਇਆ ਸਮਾਂ ਸਮਾਪਤ ਹੈ। ਗੁਰਮੁਖ ਪਿਆਰੇ ਢਾਡੀ ਸਿੰਘ, ਉਹਨਾਂ ਨੇ ਵੀ ਗੁਰੂ ਕਾ ਇਤਿਹਾਸ ਤੁਹਾਨੂੰ ਸਰਵਣ ਕਰਾਉਣਾ ਹੈ। ਗੁਰੂ ਰਹਿਮਤ ਬਖਸ਼ਿਸ਼ ਕਰੇ, ਚੜ੍ਹਦੀ ਕਲਾ ਦਾ ਸਾਡਾ ਜੀਵਨ ਹੋਵੇ, ਬਾਣੀ ਬਣ ਚ ਤਿਆਰ ਪ੍ਰਤਿਆਰ ਹੋਈਏ, ਸਤਿਗੁਰੂ ਦੀ ਰਹਿਮਤ ਬਖਸ਼ੇ ਦੇ ਪਾਤਰ ਬਣੀਏ। ਬਹੁਤ ਬਹੁਤ ਧੰਨਵਾਦ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।